ਕਾਂਡ 33 ਬਿਰਹਾਂ ਭਾਂਗਮ। ਭਾਰਤ ਵਿਚ 27 ਅਗਸਤ 1975 ਦੀ ਸਵੇਰ ਸੰਤ ਮਹਾਰਾਜ ਜੀ ਦੇ ਪ੍ਰੇਮੀਆਂ ਲਈ ਅਸਹਿ ਬਿਰਹਾਂ ਪੀੜਾ ਦੀ ਸਵੇਰ ਸੀ। ਰੇਡੀਓ ਤੇ ਅਖਬਾਰਾਂ ਤੋਂ ਸੂਚਨਾ ਪ੍ਰਾਪਤ ਕਰਕੇ ਮਹਾਰਾਜ ਜੀ ਦੇ ਸਰੀਰ ਛੱਡ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗੂ ਘਰ ਘਰ ਵਿਚ ਪੁੱਜ ਗਈ। ਹੈਰਾਨ ਹੋਈ ਮਾਨਵਤਾ ਇਕ ਦੂਜੇ ਦੇ ਮੂੰਹ ਵੱਲ ਚੁੱਪ ਤੱਕਣੀ ਤੱਕ ਕੇ ਅਬੋਲ ਕਿਸੇ ਅਸਹਿ ਪੀੜਾ ਨੂੰ ਸਹਿਣ ਦਾ ਯਤਨ ਕਰਦੀ ਪ੍ਰਤੀਤ ਦਿੰਦੀ ਸੀ। ਪੀੜਾ ਨੂੰ ਅੰਦਰ ਹੀ ਅੰਦਰ ਨੱਪਣ ਦਾ ਯਤਨ ਕੀਤਾ ਜਾ ਰਿਹਾ ਸੀ, ਪਰ ਹੰਝੂ ਅੰਦਰਲੇ ਭੇਦਾਂ ਦੇ ਪੜਦਿਆਂ ਨੂੰ ਪਾੜ ਕੇ ਧਾਰਾਂ ਬੰਨੀ ਨੂਰੀ ਦਾਹੜਿਆਂ ਚਿਹਰਿਆਂ ਤੋਂ ਤਿਲਕ ਰਹੇ ਸਨ। ਬੋਲ ਕੇ ਦੱਸਿਆ ਵੀ ਨਹੀਂ ਜਾ ਰਿਹਾ ਸੀ ਕਿ ਕੀ ਹੋ ਗਿਆ। ਵੇਖਦੇ ਵੇਖਦੇ ਹੀ ਇਕ ਆਪ ਮਹਾਰੀ ਦੌੜ ਲੱਗ ਗਈ। ਹਰ ਥਾਂ ਹਿਲਜੁਲ ਸ਼ੁਰੂ ਹੋ ਗਈ। ਭਾਰਤ ਦੇ ਕੋਨੇ ਕੋਨੇ ਤੋਂ ਹਵਾਈ ਜਹਾਜ਼ਾਂ, ਕਾਰਾਂ, ਬੱਸਾਂ, ਟਰੱਕਾਂ, ਟਰੈਕਟਰਾਂ, ਟਰਾਲੀਆਂ, ਮੋਟਰਸਾਈਕਲਾਂ, ਗੱਡੇ ਗੱਡੀਆਂ ਰਾਹੀਂ ਤੇ ਪੈਦਲ ਹੀ ਜਥੇ ਬੰਨ ਕੇ ਰਾੜੇ ਸਾਹਿਬ ਪੁੱਜਣ ਲਈ ਸੰਗਤਾਂ ਨੇ ਨਿਤਾਈ ਕਰ ਦਿੱਤੀ ਅਤੇ ਇਕ ਤੋਂ ਅੱਗੇ ਦੂਜਾ ਪੁੱਜਣ ਦਾ ਯਤਨ ਕਰਦਾ ਸੀ। ਬੰਗਾਲ, ਬਿਹਾਰ, ਯੂਪੀ, ਮੁੰਬਈ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸਾਰਿਆਂ ਥਾਵਾਂ ਤੋਂ ਸੰਗਤਾਂ ਸਪੈਸ਼ਲ ਬੱਸਾਂ, ਕਾਰਾਂ, ਗੱਡੀਆਂ ਰਾਹੀਂ 28 ਅਗਸਤ ਦੀ ਸਵੇਰ ਨੂੰ ਪੁੱਜਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਦੇ ਸਿਰਾਂ ਦਾ ਇਕ ਗਮਗੀਨ ਸਾਗਰ ਉਮੜਦਾ ਅਤੇ ਲਹਿਰਾਂ ਮਾਰਦਾ ਹਰ ਥਾਂ ਨਜ਼ਰੀ ਪੈ ਰਿਹਾ ਸੀ। ਹੰਝੂਆਂ ਨੂੰ ਛਪਾਉਣ ਦਾ ਯਤਨ ਕਰਦਿਆਂ ਅੱਖਾਂ ਨੂੰ ਵਾਰ ਵਾਰ ਮਾਲ ਨਾਲ ਪੂੰਝਦੇ ਸਨ ਅਤੇ ਹੌਕੇ ਸੁਣਾਈ ਦਿੰਦੇ ਸਨ। ਕਿਤੇ ਕਿਤੇ ਜਦੋਂ ਦੋ ਦਿਲਾਂ ਦੇ ਦਰਦੀ ਇਕ ਦੂਜੇ ਦੇ ਸਾਹਮਣੇ ਹੋ ਜਾਂਦੇ ਤਾਂ ਕੋਈ ਗੱਲ ਕਰਨ ਦੀ ਥਾਂ ਇਕ ਉੱਭੀ ਤਾ ਮਾਰ ਕੇ ਸਾਰੇ ਸ਼ਾਂਤ ਵਾਤਾਵਰਣ ਦੀ ਚੁੱਪ ਭੰਗ ਕਰ ਦਿੰਦੇ ਅਤੇ ਉਹਨਾਂ ਦੇ ਹਿਰਦੇ ਬੇਦਕ ਦਰਦ ਦੀ ਹੂਕ ਚਾਰ ਚਪੇਰੇ ਫੈਲ ਜਾਂਦੀ ਅਤੇ ਅੱਖਾਂ ਵਿਚ ਹੰਝੂਆਂ ਦੇ ਦਰਿਆ ਹੁਬਕੀਆਂ ਸਿਸਕੀਆਂ ਲੈਂਦੇ ਫਿਰ ਬਗ ਤੁਰਦੇ। ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਸੀ। ਅਗੰਮ ਗਗਨ ਮੰਡਲ ਵਿਚ ਨੀਜ ਲਾ ਲਾ ਤੱਕਦੇ ਸਨ ਅਤੇ ਹਰ ਕੋਈ ਸੰਤ ਮਹਾਰਾਜ ਜੀ ਦੇ ਸਰੀਰ ਦੇ ਭੁਲੇਖੇ ਖਾਂਦਾ ਪ੍ਰਤੀਤ ਦਿੰਦਾ ਸੀ। ਇਸ ਬਿਰਹੋਂ ਦ੍ਰਿਸ਼ ਦਾ ਦਰਦ ਨਾਪਿਆ ਤੋਲਿਆ ਨਹੀਂ ਜਾ ਸਕਦਾ ਸੀ। ਬਸ ਇਕ ਬਜੋਗ ਪੀੜਾ ਸੀ, ਹੈਰਾਨੀ ਸੀ, ਆਸ ਦੀ ਲਿਸ਼ਕ ਦੀ ਰੇਖਾ ਬਿਰਹੋਂ ਦੀਆਂ ਕਾਲੀਆਂ ਘਟਾਵਾਂ ਵਿਚ ਸਦਾ ਲਈ ਗੁੰਮ ਹੋ ਗਈ ਸੀ। ਸਭ ਕੋਈ ਸੰਤ ਮਹਾਰਾਜ ਜੀ ਨੂੰ ਆਪਣਾ ਸਮਝਦਾ ਸੀ। ਪਲੋ ਪਲੀ ਵਿਚ ਰਾੜੇ ਸਾਹਿਬ ਵਿਚ ਲੱਖਾਂ ਬਿਰਹੋਂ ਬਜੋਗੀ ਇਕੱਠੇ ਹੋ ਗਏ। ਰਾੜੇ ਸਾਹਿਬ ਦੇ ਅੰਦਰ ਗੁਰਦੁਆਰੇ, ਦੀਵਾਨ ਅਸਥਾਨ, ਸੜਕਾਂ, ਲੰਗਰ ਦੇ ਮੈਦਾਨ, ਗੱਲ ਕੀ ਅੰਦਰ ਕਿਤੇ ਵੀ ਤਿਲ ਧਰਨ ਜੋਗੀ ਥਾਂ ਨਹੀਂ ਸੀ ਅਤੇ ਸੰਗਤ ਬਾਹਰ ਨਹਿਰ ਦੀ ਸੜਕ ਤੇ ਖੜੀ ਇਸ ਇੰਤਜ਼ਾਰ ਵਿਚ ਸੀ ਕਿ ਕਦੋਂ ਪਾਵਨ ਸਰੀਰ ਇੰਗਲੈਂਡ ਤੋਂ ਦਿੱਲੀ ਹੁੰਦਾ ਹੋਇਆ ਇੱਥੇ ਪੁੱਜੇਗਾ ਅਤੇ ਉਹ ਕਦੋਂ ਅੰਤਮ ਝਾਕੀ ਨੂੰ ਸਦਾ ਦੀ ਅਮਿੱਟ ਯਾਦ ਬਣਾ ਸਕਣਗੇ। ਲੱਖਾਂ ਪ੍ਰੇਮੀਆਂ ਦੀ ਬਿਰਹੋਂ ਹੂਕ ਸੀ ਕਿ ਅੱਜ ਸਾਡਾ ਸੰਸਾਰ ਖਤਮ ਹੋ ਗਿਆ ਅਤੇ ਕੁਝ ਵੀ ਬਾਕੀ ਨਹੀਂ ਰਿਹਾ। ਜਿਸ ਤਨ ਇਹ ਪੀੜਾ ਕਦੇ ਲੱਗੀ ਹੋਵੇ ਉਹ ਇਸ ਦੀ ਵੇਦਨਾ ਜਾਣ ਸਕਦਾ ਹੈ। ਪਰਾਈ ਪੀੜ ਨੂੰ ਅਨੁਭਵ ਕਰਨਾ ਮਾਨਸ ਸ਼ਕਤੀ ਤੋਂ ਬਾਹਰੀ ਗੱਲ ਹੈ। ਪੱਕੀਆਂ ਸੁਰਤਾਂ ਦੇ ਜਿਗਿਆਸੂਆਂ ਨੂੰ ਗਿਆਨ ਦੀ ਸੂਝ ਨੇ ਕੁਝ ਤਰਵਾਸ ਨਹੀਂ ਦੇ ਰਹੀ ਸੀ। ਸਰੀਰ ਦਾ ਵਿਛੋੜਾ ਸਦੀਵ ਕਾਲ ਤੋਂ ਮਹਾਂ ਭਿਆਨਕ ਹੈ ਜੋ ਸੈਣਾ ਅੱਤ ਘਟਣਾ ਹੈ। ਸੋ ਇਹੋ ਗੱਲ ਇਸ ਮਹਾਨ ਮਨੁੱਖੀ ਸੋਖ ਸਾਗਰ ਦੀਆਂ ਬਿਜੋਗ ਲਹਿਰਾਂ ਦੀ ਝੀਣੀ ਬਾਣ ਤੋਂ ਅਨੁਭਵ ਹੁੰਦੀ ਸੀ। ਦੁਪਹਿਰ ਪਿੱਛੋਂ ਗਿਆਨੀ ਅਜਾਗਰ ਸਿੰਘ ਜੀ ਦਿੱਲੀ ਤੋਂ ਆਏ ਅਤੇ ਉਹਨਾਂ ਲਾਊਡ ਸਪੀਕਰਾਂ ਰਾਹੀਂ ਸਪਸ਼ਟ ਕੀਤਾ ਕਿ ਮਹਾਰਾਜ ਜੀ ਦਾ ਸਰੀਰ 31 ਅਗਸਤ ਨੂੰ ਇੰਗਲੈਂਡ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਹਵਾਈ ਅੱਡੇ ਤੇ ਪੁੱਜੇਗਾ। ਇਸ ਸੰਦੇਸ਼ ਨੂੰ ਸੁਣ ਕੇ ਸੰਗਤਾਂ ਦਾ ਪ੍ਰਵਾਹ ਹੌਲੀ ਹੌਲੀ ਸ਼ਾਮ ਤੀਕਰ ਪਿੱਛੇ ਨੂੰ ਭਾਰਤ ਦਾ ਲੋਪ ਹੋ ਗਿਆ। ਕਈ ਪ੍ਰੇਮੀ ਸਰੀਰ ਛੱਡ ਜਾਂਦੇ ਪਰ ਹਰ ਕਿਸੇ ਨੂੰ ਸੰਤ ਮਹਾਰਾਜ ਜੀ ਦੇ ਸਰੀਰ ਦੇ ਅੰਤਮ ਦਰਸ਼ਨਾਂ ਦੀ ਆਸ ਜਿਉਂਦਾ ਰੱਖਣ ਲਈ ਸਹਾਇਤਾ ਦਿੰਦੀ ਰਹੀ। 27 ਅਗਸਤ ਦੀ ਰਾਤ ਤੋਂ ਹੀ ਬਿਰਹੋਂ ਕੁੱਠੀਆਂ ਬਜੋਗਣ ਰੂਹਾਂ ਅੰਮ੍ਰਿਤ ਕੀਰਤਨ ਰਾਹੀਂ ਆਪਣੀਆਂ ਵੇਦਨਾਵਾਂ ਦਾ ਅਲਾਪ ਵਿਲਾਪ ਕਰ ਰਹੀਆਂ ਸਨ ਅਤੇ ਅੱਜ ਵੀ ਸਾਰਾ ਦਿਨ ਇਹੋ ਹਾਲ ਰਿਹਾ। 29 ਅਤੇ 30 ਅਗਸਤ ਨੂੰ ਸੰਗਤਾਂ ਆਉਂਦੀਆਂ ਗਈਆਂ। ਬਹੁਤ ਪ੍ਰੇਮ ਦਿੱਲੀ ਨੂੰ ਰਵਾਨਾ ਹੋ ਗਏ ਅਤੇ ਟੈਲੀਫੋਨਾਂ ਰਾਹੀਂ ਪਲ ਪਲ ਪਿੱਛੋਂ ਪੁੱਛਾਂ ਕਰਦੇ ਰਹੇ ਕਿ ਕਦੋਂ ਪਾਵਨ ਸਰੀਰ ਪੁੱਜ ਰਿਹਾ ਹੈ। 31 ਅਗਸਤ ਦੀ ਸਵੇਰੇ ਪੋਹ ਬਟਾਲੇ ਤੋਂ ਪਹਿਲਾਂ ਹੀ ਦਿੱਲੀ ਹਵਾਈ ਅੱਡੇ ਤੇ ਲੱਖਾਂ ਦੀ ਗਿਣਤੀ ਵਿਚ ਦਰਸ਼ਕਾਂ ਦੀ ਭੀੜ ਲੱਗ ਗਈ। ਸਾਰੀ ਦਿੱਲੀ ਅਤੇ ਨੇੜੇ ਦੇ ਸ਼ਹਿਰਾਂ ਦੇ ਪ੍ਰੇਮੀ ਉਦਾਸ ਚਾਤ ਨਾਲ ਗਗਨ ਵਿਚ ਨੀਜਾਂ ਲਾਈ ਇੰਗਲੈਂਡ ਤੋਂ ਆ ਰਹੇ ਵਿਵਾਨ ਦੀ ਉਡੀਕ ਕਰ ਰਹੇ ਸਨ। ਉਦਾਸ ਪ੍ਰੇਮੀਆਂ ਦੀਆਂ ਚੁੱਪ ਲਹਿਰਾਂ ਹਵਾਈ ਜਹਾਜ਼ ਦੀ ਚਾਲ ਤੋਂ ਵੀ ਕਿਤੇ ਵੱਧ ਤੇਜ਼ ਅਕਾਲ ਪੁਰਖ ਦੇ ਦਰ ਪੁੱਜ ਰਹੀਆਂ ਸਨ ਅਤੇ ਸਵੇਰੇ 7 ਵਜੇ ਏਅਰਲਾਈਨ ਦਾ ਜਹਾਜ਼ ਨਜ਼ਰੀ ਪਿਆ। 31-8-75 ਨੂੰ ਦਿੱਲੀ ਦੇ ਸਿੰਘਾਂ ਵਿਚ ਉਦਾਸੀ ਦਾ ਦਿਨ ਸੀ। ਸਾਰੇ ਸਿੰਘ ਮਹਾਂਪੁਰਸ਼ਾਂ ਦੇ ਅਚਾਨਕ ਸੱਚਖੰਡ ਪਿਆਨੇ ਵਜੋਂ ਪਏ ਘਾਟੇ ਨੂੰ ਮਹਿਸੂਸ ਕਰਦੇ ਸਨ ਅਤੇ ਹਰ ਇੱਕ ਦੇ ਅੰਦਰੋਂ ਇਹੋ ਆਵਾਜ਼ ਆ ਰਹੀ ਸੀ ਕਿ ਸਿੱਖ ਪੰਥ ਦਾ ਪ੍ਰਕਾਸ਼ ਦਿਨ ਦਾ ਰੂਹਾਨੀ ਦੀਪ ਅੱਜ ਬੁਝ ਗਿਆ ਹੈ। ਹਰ ਪਾਸੇ ਨਿਰਾਸ਼ਤਾ ਦਾ ਹਨੇਰਾ ਹੀ ਹਨੇਰਾ ਪ੍ਰਤੀਤ ਦੇ ਰਿਹਾ ਸੀ। ਪ੍ਰੇਮੀਆਂ ਦੀਆਂ ਅੱਖਾਂ ਲਾਲ ਸਨ ਅਤੇ ਹੇਠਲੇ ਪਾਸੇ ਕੁਝ ਭਾਰੀਆਂ ਹੋਈਆਂ ਹਰ ਪ੍ਰੇਮੀ ਦੀ ਬਿਰੋਂ ਪੀੜਾ ਨੂੰ ਪ੍ਰਗਟ ਕਰ ਰਹੀਆਂ ਸਨ। ਹਾਪੜ, ਮੁਜ਼ੱਫਰਨਗਰ, ਮੇਰਠ, ਮੁਰਾਦਾਬਾਦ, ਤਰਾਈ ਵਿਚੋਂ ਬਿਲਾਸਪੁਰ ਜ਼ਿਲ੍ਹਾ, ਰਾਮਪੁਰ ਅਤੇ ਯੂਪੀ ਦੇ ਹੋਰ ਇਲਾਕਿਆਂ ਦੇ ਪ੍ਰੇਮੀ ਦਿੱਲੀ ਵੱਲ ਨੂੰ ਧਾਈ ਕਰੀ ਆ ਰਹੇ ਸਨ ਅਤੇ ਹਰ ਇੱਕ ਦੇ ਮਨ ਵਿਚ ਸੰਤ ਮਹਾਰਾਜ ਜੀ ਦੇ ਪਾਵਨ ਸਰੀਰ ਦੇ ਦਰਸ਼ਨ ਕਰਨ ਦੀ ਤੀਬਰਤਾ ਸੀ। ਹਵਾਈ ਅੱਡੇ ਦੇ ਬਾਹਰ ਪੰਡਾਲ ਲੱਗਿਆ ਸੀ ਜਿੱਥੇ ਸੰਗਤ ਇੰਤਜ਼ਾਰ ਵਿਚ ਬੇਵਲ ਹੋਈ ਬੈਠੀ ਸੀ। ਜਿਨ੍ਹਾਂ ਰਾਹੀਂ ਮਹਾਂਪੁਰਸ਼ ਰਾੜੇ ਸਾਹਿਬ ਤੋਂ ਇੰਗਲੈਂਡ ਨੂੰ ਗਏ ਸਨ ਅਤੇ ਜਿਨ੍ਹਾਂ ਸੰਗਤਾਂ ਨੇ ਰਸਤੇ ਵਿਚ ਕਾਰ ਰੋਕ ਕੇ ਦਰਸ਼ਨ ਕੀਤੇ ਸਨ ਅਤੇ ਵਾਪਸੀ ਵਿਚ ਮਹਾਂਪੁਰਸ਼ਾਂ ਦੇ ਸਵਾਗਤ ਕਰਨ ਦੀਆਂ ਅਨੇਕ ਭਾਵਨਾਵਾਂ ਸਹਿਤ ਡੀਕ ਵਿਚ ਸਨ ਅਤੇ ਮਨਾਂ ਵਿਚ ਚਾਹ ਸਨ ਕਿ ਸੀ ਘਰ ਹੀ ਮਹਾਂਪੁਰਸ਼ ਵਾਪਸ ਭਾਰਤ ਰਹੇ ਹਨ। ਉਹਨਾਂ ਰਾਹਾਂ ਤੇ ਹੀ ਅੱਜ ਮ੍ਰਿਤਕ ਸਰੀਰ ਦਾ ਜਲੂਸ ਵਾਪਸ ਰਾੜੇ ਸਾਹਿਬ ਨੂੰ ਪਰਤ ਰਿਹਾ ਹੈ। ਦਰਦ ਦਾ ਅਨੁਭਵ ਕਰਨਾ ਬਿਰਹੋਂ ਕੁੱਠੀ ਰੂਹ ਤੋਂ ਬਿਨਾਂ ਦੂਜੇ ਲਈ ਅਸੰਭਵ ਹੈ। ਸੜਕ ਦੇ ਦੋਹੀ ਪਾਸੇ ਫੁੱਲਾਂ ਦੇ ਹਾਰ ਲਈ ਸੰਗਤਾਂ ਖੜੀਆਂ ਸਨ।